ਭੈਰੋ ਮਹੱਲਾ ਤੀਜਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭੈਰੋ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਿਰਪਾ ਕਰ ਰਹੇ ਨੇ ਦੂਸਰੇ ਘਰ ਸੁਰਤਾਜ ਗਾਓ ਭਾਈ ਇਹ ਸ਼ਬਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ ਦੁਬਿਧਾ ਮਨਮੁਖ ਰੋਗ ਵਿਆਪੇ ਤ੍ਰਿਸ਼ਨਾ ਜਲਹਿ ਅਧਿਕਾਰੀ ਮਨਮੁਖ ਬੰਦੇ ਦੁਬਿਧਾ ਰੂਪੀ ਰੋਗ 'ਚ ਵਿਆਪੇ ਭਾਵ ਘਿਰੇ ਪਏ ਨੇ ਦੁਬਿਧਾ ਦੇ ਵਿਆਪੇ ਲੱਗਣ ਕਰਕੇ ਮਨਮੁਖ ਬੰਦੇ ਰੋਗੀ ਆ ਤ੍ਰਿਸ਼ਨਾ ਦੀ ਅੱਗ ਵਿੱਚ ਬਹੁਤਾ ਹੀ ਸੜ ਰਹੇ ਨੇ ਮਰ ਮਰ ਜੰਮੈ ਠੌਰ ਨਾ ਪਾਵੈ ਬਿਰਥਾ ਜਨਮ ਗਵਾਈ ਉਹ ਮੁੜ ਮੁੜ ਕੇ ਮਰਦੇ ਜੰਮਦੇ ਰਹਿੰਦੇ ਆ ਸਰੂਪ ਵਿੱਚ ਠਹਿਰਨਾ ਨਹੀਂ ਪਾਉਂਦੇ ਸਰੂਪ 'ਚ ਠਹਿਰ ਜਾਓ ਤਾਂ ਟਿਕਾਓ ਹੋ ਜਾਂਦਾ ਸੋ ਮਨੁੱਖ ਜਨਮ ਜਿਹੜਾ ਨਾ ਮਨੁੱਖ ਜਨਮ ਦੀ ਵਾਰੀ ਹੈ ਉਹਨਾਂ ਨੇ ਐਵੇਂ ਬੇਅਰਥੀ ਗਵਾ ਲਈ ਖਾ ਲਿਆ ਪੀ ਲਿਆ ਹੱਸ ਲਿਆ ਸੌ ਲਿਆ ਇੰਨਾ ਕੀ ਕੰਮ ਕਰਦੇ ਨੇ ਡੰਗਰਾਂ ਵਾਲਾ ਜੀਵਨ ਹੈ ਮੇਰੇ ਪ੍ਰੀਤਮ ਕਰ ਕਿਰਪਾ ਦੇਹੋ ਬੁਝਾਈ ਸੋ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਹੇ ਮੇਰੇ ਪ੍ਰੀਤਮਾ ਹੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ ਤਾਂ ਰੋਗ ਨਿਵਿਰਤੀ ਦਾ ਦਾਰੂ ਸਮਝਾ ਦਿਓ ਜੀ ਓ ਮੈਂ ਰੋਗੀ ਜਗਤ ਪਾਇਆ ਬਿਨ ਸ਼ਬਦੈ ਰੋਗ ਨਾ ਜਾਈ ਰਹਾਓ ਓ ਮੈਂ ਰੂਪੀ ਰੋਗ ਦਾ ਗਰਸਿਆ ਹੋਇਆ ਹੋਣ ਕਰਕੇ ਸਾਰਾ ਸੰਸਾਰ ਰੋਗੀ ਪੈਦਾ ਕੀਤਾ ਪਰ ਗੁਰ ਸ਼ਬਦ ਤੋਂ ਬਿਨਾਂ ਇਹ ਹਉਮੈ ਰੂਪੀ ਰੋਗ ਜਾਂਦਾ ਨਹੀਂ ਰਹਾ ਉਹ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਸਿੰਘਮ੍ਰਿਤ ਸ਼ਾਸਤਰ ਪੜ੍ਹੈ ਮੁਨ ਕੇਤੇ ਬਿਨ ਸ਼ਬਦੈ ਸੁਰਤ ਨਾ ਪਾਈ ਭਾਵੇਂ ਕਿਤਨੇ ਹੀ ਮੁਨੀ ਛੇ ਸ਼ਾਸਤਰ ਚਾਰ ਵੇਦ 27 ਸਿਮਰਤੀਆਂ ਪੜ੍ਹਦੇ ਨੇ ਪਰ ਗੁਰ ਸ਼ਬਦ ਤੋਂ ਬਿਨਾਂ ਕਿਸੇ ਨੇ ਪ੍ਰਭੂ ਦੀ ਸੁਰਤ ਨਹੀਂ ਪਾਈ ਜਦ ਤੱਕ ਉਹਨਾਂ ਨੂੰ ਉਹਨਾਂ ਦੇ ਗੁਰੂ ਨੇ ਉਪਦੇਸ਼ ਨਹੀਂ ਦਿੱਤਾ ਉਦੋਂ ਤੱਕ ਉਹ ਤਰੇ ਨਹੀਂ ਗੁਰੂ ਤੋਂ ਬਿਨਾਂ ਕੋਈ ਤਰਦਾ ਹੀ ਨਹੀਂ ਤ੍ਰੈ ਗੁਣ ਸਭੇ ਰੋਗ ਵਿਆਪੇ ਮਮਤਾ ਸੁਰਤ ਗਵਾਈ ਇਹ ਤ੍ਰੈ ਗੁਣੀ ਜੀਵ ਸਾਰੇ ਹਉਮੈ ਦੇ ਰੋਗ ਵਿੱਚ ਲੱਗੇ ਹੋਏ ਆ ਸਾਰੇ ਜੀਵ ਤਿੰਨਾਂ ਗੁਣਾਂ ਦੇ ਰੋਗ ਵਿੱਚ ਫਸੇ ਹੋਏ ਆ ਪਦਾਰਥਾਂ ਦੀ ਮਮਤਾ ਨੇ ਇਹਨਾਂ ਦੀ ਸੁਰਤ ਮਾਰਤੀ ਆ ਇੱਕ ਆਪੇ ਕਾਢ ਲਏ ਪ੍ਰਭ ਆਪੇ ਗੁਰ ਸੇਵਾ ਪ੍ਰਭ ਲਾਏ ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਇੱਕ ਆਪੇ ਕਾਢ ਲਏ ਤੇ ਛੋਟਾ ਵਿਸ਼ਰਾਮ ਹੈ ਪ੍ਰਭ ਆਪੇ ਇੱਥੇ ਵੱਡਾ ਵਿਸ਼ਰਾਮ ਹੈ ਗੁਰ ਸੇਵਾ ਪ੍ਰਭ ਲਾਏ ਕਿਉਂਕਿ ਇਹ ਉਲਝਣ ਜੀ ਪੈ ਜਾਂਦੀ ਕਈ ਵਾਰ ਕਿੱਥੇ ਵਿਸ਼ਰਾਮ ਲਾਈਏ ਇਸ ਪ੍ਰਕਾਰ ਇੱਕਦਾਂ ਨੂੰ ਪ੍ਰਭ ਸਮਰੱਥ ਗੁਰਾਂ ਦੀ ਸੇਵਾ ਵਿੱਚ ਲਗਾ ਕੇ ਪ੍ਰਭ ਪਰਮਾਤਮਾ ਨੇ ਆਪ ਹੀ ਹੱਥ ਦੇ ਕੇ ਕੱਢ ਲਿਆ ਹਰ ਕਾ ਨਾਮ ਨਿਧਾਨੋ ਪਾਇਆ ਸੁੱਖ ਵਸਿਆ ਮਨ ਆਏ ਜਿਹਨੇ ਗੁਰਾਂ ਪਾਸੋਂ ਹਰੀ ਦਾ ਨਾਮ ਰੂਪ ਨਿਧਾਨੋ ਖਜ਼ਾਨਾ ਪਾਇਆ ਉਹਦੇ ਮਨ ਵਿੱਚ ਆ ਕੇ ਸੁੱਖ ਵਸਿਆ ਚੌਥੀ ਪਦਵੀ ਗੁਰਮੁਖ ਵਰਤੈ ਤਿੰਨ ਨਿਜ ਘਰ ਵਾਸਾ ਪਾਇਆ ਜਿਹੜੇ ਗੁਰਮੁਖ ਚੌਥੀ ਪਦਵੀ ਹੁੰਦੀ ਉਹੀ ਜਿਹੜੀ ਦੱਸ ਕੇ ਆਏ ਹਾਂ ਜਾਗਰਤ ਸੁਪਨ ਸੁਖੋਪਤ ਇਹ ਤਾਂ ਹੈਗੀਆਂ ਇਹਨਾਂ ਨੂੰ ਤਾਂ ਦੇਖਣ ਵਾਲਾ ਸਾਖੀ ਹੈ ਉਹ ਜਿਹੜਾ ਸਾਖੀ ਤੱਕ ਪਹੁੰਚਣਾ ਹੈ ਉਹ ਤੁਰੀਆ ਪਦ ਹੈ ਤੁਰੀਆ ਪਦ ਵਿੱਚ ਵਰਤਦੇ ਨੇ ਉਹਨਾਂ ਨੇ ਆਪਣੇ ਸਰੂਪ ਘਰ ਦੇ ਵਿੱਚ ਨਿਵਾਸ ਪਾ ਲਿਆ ਪੂਰਾ ਸਤਿਗੁਰ ਕਿਰਪਾ ਕੀਮੀ ਵਿੱਚ ਹੋਇਆ ਪਗਵਾਇਆ ਜਿਨ੍ਹਾਂ ਉੱਤੇ ਪੂਰਿਆਂ ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਕੀਤੀ ਆ ਉਹਨਾਂ ਨੇ ਹਿਰਦੇ ਵਿੱਚੋਂ ਆਪਾ ਭਾਵ ਜਿਹੜਾ ਹੰਕਾਰ ਸੀ ਉਹ ਖਤਮ ਕਰ ਦਿੱਤਾ ਏਕ ਸਕੀ ਸਿਰਕਾਰ ਏਕ ਜਿਨ ਬ੍ਰਹਮਾ ਵਿਸ਼ਨੁ ਰੁਦਰੋ ਪਾਇਆ ਸੋ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ ਇੱਕ ਅਦੁੱਤੀ ਪਰਮਾਤਮਾ ਜੋ ਵਾਹਿਗੁਰੂ ਆ ਉਹਦੀ ਸਾਰਿਆਂ ਦੇ ਸਿਰ ਉੱਤੇ ਜਿਹੜੀ ਹੈ ਨਾ ਉਹ ਬ੍ਰਹਮ ਅਕਾਲ ਪੁਰਖ ਇੱਕ ਹੁਕਮ ਰੂਪੀ ਕਾਰ ਉਹ ਸਾਰਿਆਂ 'ਤੇ ਚੱਲਦੀ ਹੈ ਉਹਦੀ ਸੋ ਏਕ ਸਕੀ ਸਿਰਕਾਰ ਏਕ ਜਿਨ ਬ੍ਰਹਮਾ ਵਿਸ਼ਨੁ ਰੁਦਰੋ ਪਾਇਆ ਤੋ ਫਿਰ ਦੇਖੀਏ ਵਿਚਾਰ ਕੇ ਏਕ ਸਕੀ ਸੋ ਸਿਰਕਾਰ ਏਕ ਇੱਕ ਅਦੁੱਤੀ ਪਰਮਾਤਮਾ ਦੀ ਸਾਰਿਆਂ ਦੇ ਸਿਰ ਉੱਤੇ ਇੱਕ ਹੁਕਮ ਰੂਪੀ ਕਾਰ ਹੈ ਸੋ ਇਸ ਪ੍ਰਕਾਰ ਜਿਨ ਬ੍ਰਹਮਾ ਵਿਸ਼ਨੁ ਰੁਦਰ ਉਪਾਇਆ ਸੋ ਸਾਰੀ ਦੁਨੀਆ ਇੱਕ ਵਾਹਿਗੁਰੂ ਦੀ ਸਰਕਾਰ ਭਾਵ ਰਹੀਅਤ ਹੈ ਜਿਹਨੇ ਬ੍ਰਹਮਾ ਵਿਸ਼ਨੂੰ ਅਤੇ ਸ਼ਿਵ ਜੀ ਨੂੰ ਪੈਦਾ ਕੀਤਾ ਪਰਮਾਤਮਾ ਨੇ ਨਾਨਕ ਨੇ ਚਲ ਸਾਚਾ ਏਕੋ ਨਾ ਉਹ ਮਰੈ ਨਾ ਜਾਇਆ ਸਤਿਗੁਰੂ ਪਾਵਨ ਬਚਨ ਇਸ ਪ੍ਰਕਾਰ ਫਰਮਾਉਂਦੇ ਹਨ ਆਪਾਂ ਨੂੰ ਇਹ ਇੱਕ ਸੱਚਾ ਵਾਹਿਗੁਰੂ ਹੀ ਨਿਹਚਲਾ ਚੱਲ ਹੈ ਉਹ ਵਾਹਿਗੁਰੂ ਨਾ ਜਾਇਆ ਜੰਮਦਾ ਅਤੇ ਨਾ ਮਰਦਾ ਭੈਰੋ ਮਹੱਲਾ ਤੀਜਾ ਭੈਰੋ ਰਾਗ ਦੇ ਤੀਸਰੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਮਨਮੁਖ ਦੁਬਿਧਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ ਮਨਮੁਖ ਜਿਹੜੇ ਜੀਵ ਹੈ ਉਹ ਦਵੈਸ ਧਾਰ ਕੇ ਸਦਾ ਹੀ ਰੋਗੀ ਹੈ ਵਿਚਾਰੇ ਇਸ ਲਈ ਉਹਨੂੰ ਸਾਰਾ ਸੰਸਾਰ ਹੀ ਰੋਗੀ ਦੀਂਦਾ ਸੋ ਵਿਚਾਰ ਦ੍ਰਿਸ਼ਟੀ ਨਾਲ ਦੇਖੀਏ ਤਾਂ ਵੈਸੇ ਸਾਰਾ ਸੰਸਾਰ ਰੋਗੀ ਹੈ ਕਿਹੜੇ ਕਿਹੜੇ ਰੋਗੀ ਹੈ ਓਮੈ ਰੋਗ ਮਾਨੁਖ ਕੋ ਦੀਨਾ ਕਾਮ ਰੋਗ ਮੈਗਲ ਬਸ ਕੀਨਾ ਦ੍ਰਿਸ਼ਟ ਰੋਗ ਪਚ ਮੋਏ ਪਤੰਗਾ ਨਾਦ ਰੋਗ ਖੱਪ ਗਏ ਕੁਰੰਗਾ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਅੱਗੇ ਚੱਲ ਕੇ ਇਸੇ ਰਾਗ ਵਿੱਚ ਬਖਸ਼ਿਸ਼ ਕਰਨਗੇ ਮਹਾਰਾਜ ਪੰਜਵੇਂ ਪਾਤਸ਼ਾਹ। ਗੁਰਮੁਖ ਬੂਝੈ ਰੋਗ ਗਵਾਵ ਹੈ ਗੁਰਸ਼ਬਦੀ ਵਿਚਾਰਾ। ਜਿਹੜੇ ਗੁਰਮੁਖ ਗੁਰਸ਼ਬਦ ਦੀ ਵਿਚਾਰ ਦੁਆਰਾ ਬੂਝੈ ਤੋਂ ਭਾਵ ਸਮਝਦੇ ਹਨ, ਉਹ ਹਉਮੈ ਰੂਪੀ ਰੋਗ ਨੂੰ ਗਵਾ ਲੈਂਦੇ ਅੰਦਰੋਂ। ਪਾਰ ਬ੍ਰਹਮ ਜਿਸ ਕੀਨੀ ਦਇਆ, ਬਾਂਹ ਪਕੜ ਰੋਗੋਂ ਕੱਢ ਲਿਆ। ਟੂਟੇ ਬੰਧਨ ਸਾਧ ਸੰਗ ਪਾਇਆ, ਕਹੋ ਨਾਨਕ ਗੁਰ ਰੋਗ ਮਿਟਾਇਆ। ਹਰ ਜੀਓ ਸਤਸੰਗਤ ਮੇਲਾਏ, ਨਾਨਕ ਤਿਸਨੋਂ ਦੇ ਵਡਿਆਈ, ਜੋ ਰਾਮ ਨਾਮ ਚਿੱਤ ਲਾਏ ਰਹਾਉ। ਇਹ ਭਾਈ ਵਾਹਿਗੁਰੂ ਜੀ ਤਾਂ ਹਰ ਜੀਓ ਦੀ ਸਤਸੰਗਤ ਵਿੱਚ ਤੂੰ ਆਪਣੇ ਆਪ ਨੂੰ ਮਿਲਾਉਣਾ ਕਰ, ਤੂੰ ਵੀ ਤਾਂ ਉੱਦਮ ਕਰ, ਥੋੜ੍ਹਾ ਜਿਹਾ ਉੱਧਰ ਤੁਰ ਕੇ ਜਾ। ਨਾਨਕ ਤੋਂ ਭਾਵ ਜੋ ਪਰਮੇਸ਼ੁਰ ਉਹਨੂੰ ਵਡਿਆਈ ਦਿੰਦਾ ਜੋ ਰਾਮ ਨਾਮ ਵਿੱਚ ਚਿੱਤ ਬਿਰਤੀ ਨੂੰ ਲਗਾਉਣਾ ਕਰਦਾ ਹੈ। ਮਹਾਰਾਜ ਫਰਮਾਉਂਦੇ ਵਿਸ਼ਰਾਮ ਦੇ ਕੇ ਇੱਥੇ ਰਹਾਉ। ਦੂਜਾ ਜਿਹੜਾ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਇਹੀ ਬਖਸ਼ਿਸ਼ ਕੀਤੀ ਹੈ ਕਿ ਗੁਰੂ ਨਾਨਕ ਦੇਵ ਜੀ ਕਿਰਪਾ ਕਰ ਰਹੇ ਨੇ, ਬਾਅਦ ਵਿੱਚ ਫਿਰ ਸਤਿਗੁਰੂ ਕਿਰਪਾ ਕਰਨਗੇ, ਅੱਗੇ ਫਿਰ ਨਾਨਕ ਪਦ ਦੀ ਵਰਤੋਂ ਕਰਨਗੇ ਅੱਗੇ ਜਾ ਕੇ। ਇੱਥੇ ਪਰਮੇਸ਼ੁਰ ਪ੍ਰਤੀ ਨਾਨਕ ਪਦ ਦੀ ਵਰਤੋਂ ਕੀਤੀ ਹੈ। ਮਮਤਾ ਕਾਲ ਸਭ ਰੋਗ ਵਿਆਪੇ, ਤਿੰਨ ਜਮਕੀ ਹੈ ਸਿਰਕਾਰਾ। ਮਮਤਾ ਅਤੇ ਕਾਲ ਇਹਨਾਂ ਰੋਗਾਂ ਵਿੱਚ ਸਾਰੇ ਹੀ ਫਸੇ ਹੋਏ ਆ। ਜਿਨ੍ਹਾਂ ਨੂੰ ਹੰਗਤਾ ਮਮਤਾ ਰੂਪੀ ਰੋਗ ਲੱਗਿਆ ਹੋਇਆ, ਉਹਨਾਂ ਸਭਨਾਂ ਨੂੰ ਕਾਲ ਵਿਆਪ ਰਿਹਾ। ਉਹਨਾਂ ਦੇ ਸਿਰ ਉੱਤੇ ਜਮ ਦੀ ਕਾਰ ਹੈ, ਉਹ ਜਮਾਂ ਦੀ ਸਿਰਕਾਰਾ ਰਈਅਤ ਹਨ। ਇਹ ਸ੍ਰੀ ਰਾਗ ਵਿੱਚ ਕਾਫ਼ੀ ਦੱਸਿਆ ਸੀ ਮਹਾਰਾਜ ਨੇ, ਕਿਹੜੀ ਕਿਹੜਾ ਕਿਹਦੀ ਕਿਹਦੀ ਸਿਰਕਾਰ ਹੈ, ਕਿਹਦੀ ਕਿਹਦੀ ਰਈਅਤ ਹੈ। ਗੁਰਮੁਖ ਪ੍ਰਾਣੀ ਜਮ ਨੇੜ ਨਾ ਆਵੈ, ਜਿਨ ਹਰ ਰਾਖਿਆ ਔਰ ਧਾਰਾ। ਉਹਨਾਂ ਗੁਰਮੁਖ ਪੁਰਸ਼ਾਂ ਦੇ ਨੇੜੇ ਜਮ ਨਹੀਂ ਆਉਂਦਾ ਜਿਨ੍ਹਾਂ ਨੇ ਹਿਰਦੇ 'ਚ ਹਰੀ ਨੂੰ ਧਾਰਨ ਕਰਕੇ ਰੱਖਿਆ। ਜਿਨ ਹਰ ਕਾ ਨਾਮ ਨਾ ਗੁਰਮੁਖ ਜਾਤਾ, ਸੇ ਜਗ ਮੈਂ ਕਾਹੇ ਆਇਆ। ਜਿਹਨੇ ਗੁਰੂ ਦੁਆਰਾ ਹਰੀ ਦਾ ਨਾਮ ਨਹੀਂ ਜਾਣਿਆ, ਉਹ ਸੰਸਾਰ 'ਚ ਕਾਹਦੇ ਲਈ ਆਇਆ। ਆਪਣੇ ਆਪ ਨੂੰ ਪੁੱਛ ਕੇ ਦੇਖੋ ਵੀ ਤੂੰ ਰੋਟੀਆਂ ਖਾਣ ਆਇਆ, ਜੇ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲਾ ਨਹੀਂ ਬਣਿਆ, ਕਾਹਦੇ ਲਈ ਆਇਆ? ਮਨੁੱਖ ਜਨਮ ਕਾਹਦੇ ਲਈ ਮਿਲਿਆ? ਬੇਅੰਮ੍ਰਿਤੀਆ ਹੋਰ ਥੋੜ੍ਹੇ ਤੁਰੇ ਫਿਰਦੇ ਨੇ। ਆ ਜਿਹੜੇ ਸ਼ੇਰ ਬਘੇਰੇ ਜੰਗਲਾਂ 'ਚ ਫਿਰਦੇ, ਜਾਨਵਰ 84 ਲੱਖ ਜੂਨ, ਫਿਰ ਉਹੀ ਠੀਕ ਸੀ? ਅੰਮ੍ਰਿਤ ਜਿਹੜਾ ਸੀ ਨਾ ਛਕਾਉਣ ਵਾਸਤੇ ਤਾਂ ਲਿਆਂਦਾ ਸੀ ਵੀ ਮਨੁੱਖ ਬਣਾ ਦਈਏ, ਸ਼ਾਇਦ ਤਰ ਜੂਗਾ ਇਹ। ਤਾਂ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਗੁਰ ਕੀ ਸੇਵਾ ਕਦੇ ਨਾ ਕੀਨੀ, ਬਿਰਥਾ ਜਨਮ ਗਵਾਇਆ। ਜਿਹਨੇ ਕਦੇ ਵੀ ਗੁਰੂ ਦੀ ਸੇਵਾ ਨਹੀਂ ਕੀਤੀ, ਉਹਨੇ ਆਪਣੇ ਅਮੋਲਕ ਮਨੁੱਖ ਜਨਮ ਨੂੰ ਬੇਅਰਥ ਗਵਾ ਲਿਆ। ਨਾਨਕ ਸੇ ਪੂਰੇ ਵਡਭਾਗੀ, ਸਤਿਗੁਰ ਸੇਵਾ ਲਾਏ। ਮਹਾਰਾਜ ਕਥਨ ਕਰਦੇ ਹੋ ਪੂਰੇ ਵਡਭਾਗੀ ਬੰਦੇ ਆ ਜਿਨ੍ਹਾਂ ਨੇ ਸਤਿਗੁਰਾਂ ਦੀ ਸੇਵਾ ਮਨ ਲਾ ਕੇ ਕੀਤੀ ਹੈ। ਸਤਿਗੁਰਾਂ ਦੀ ਸੇਵਾ ਵਿੱਚ ਮਨ ਨੂੰ ਲਾਇਆ। ਜੋ ਇੱਛਾ ਹੈ ਸੋਈ ਫਲ ਪਾਵ ਹੈ, ਗੁਰਬਾਣੀ ਸੁਖ ਪਾਏ। ਉਹ ਜੋ ਚਾਹੁੰਦਾ ਉਹੀ ਫਲ ਪਾਉਂਦੇ ਆ, ਗੁਰਬਾਣੀ ਦੇ ਅਭਿਆਸ ਕਰਕੇ ਉਹਨਾਂ ਨੇ ਸਾਰੇ ਸੁਖ ਪਾਏ। ਪੈਰੋਂ ਮਹੱਲਾ ਤੀਜਾ, ਦੁੱਖ ਵਿੱਚ ਜੰਮੈ ਦੁੱਖ ਮਰੈ, ਦੁੱਖ ਵਿੱਚ ਕਾਰ ਕਮਾਏ। ਸੋ ਮਨਮੁੱਖ ਦੀ ਦਸ਼ਾ ਕੀ ਹੈ ਜੀ? ਕਹਿੰਦੇ ਮਨਮੁੱਖ ਦੁੱਖ 'ਚ ਹੀ ਜੰਮਦਾ, ਜੰਮਣ ਵੇਲੇ ਵੀ ਬਾਹਲਾ ਦੁੱਖ ਹੁੰਦਾ। ਗੁਰਮੁਖ ਨੂੰ ਜੰਮਣ ਵੇਲੇ ਵੀ ਦੁੱਖ ਨਹੀਂ ਹੁੰਦਾ, ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਜਨਮ ਲੈ ਲੈਂਦੇ। ਗੁਰਮੁਖਾਂ ਦੀ ਐਸੀ ਹੁੰਦੀ ਜੇ ਬਹੁਤ ਪਹੁੰਚਿਆ ਹੋਵੇ ਕੋਈ, ਨਾ ਉਹ ਮਾਤਾ ਨੂੰ ਤਕਲੀਫ ਦੇਵੇ, ਨਾ ਆਪ ਦੁਖੀ ਹੋਵੇ। ਮਰਨ ਵੇਲੇ ਫਿਰ ਦੁੱਖਾਂ 'ਚ ਮਰਦਾ ਹੈ ਜਿਹੜੇ ਮਨਮੁੱਖ ਬੰਦਾ, ਅਤੇ ਜਿਸ ਕੰਮ ਕਾਰਜ ਦੁੱਖ ਹੋਣਾ ਉਹ ਦੁੱਖਦਾਈ ਕੰਮ ਕਮਾਉਂਦਾ ਹਮੇਸ਼ਾ। ਪੁੱਠੇ ਕੰਮ ਜਦੋਂ ਦੇਖੋ ਕੰਮ ਪੁੱਠੇ। ਗਰਭ ਜੋਨੀ ਵਿੱਚ ਕਦੇ ਨਾ ਨਿਕਲੈ, ਬਿਸਟਾ ਮਾਹੇ ਸਮਾਏ। ਮਾਤਾ ਦੇ ਉਧਰ ਜੋਨੀ 'ਚੋਂ ਕਦੇ ਨਿਕਲਦਾ ਹੀ ਨਹੀਂ, ਹਮੇਸ਼ਾ ਗੰਦਗੀ 'ਚ ਹੀ ਸਮਾਇਆ ਰਹਿੰਦਾ। ਬਾਰ ਬਾਰ ਮੁੜ ਮੁੜ ਕੇ ਕੱਟਰੂ ਵਛਰੂ ਜਿਹਾ ਬਣਦਾ ਹੀ ਰਹਿੰਦਾ, ਗੰਦਗੀ 'ਚ ਸਮਾਇਆ। ਕਦੇ ਸੂਰ ਦਾ ਜਨਮ ਲੈ ਲੈਂਦਾ, ਕਦੇ ਕੂਕਰ ਦਾ, ਕਦੇ ਕਾਂ ਦਾ। ਤ੍ਰਿਗ ਤ੍ਰਿਗ ਮਨਮੁੱਖ ਜਨਮ ਗਵਾਇਆ। ਮਹਾਰਾਜ ਕਹਿੰਦੇ ਤਰਕਾਰ ਹੈ ਤੈਨੂੰ, ਮਨਮੁੱਖ ਨੇ ਮਨਮੁੱਖਤਾਈਆਂ ਵਿੱਚ ਮਨੁੱਖਾ ਜਨਮ ਵਿਅਰਥ ਗਵਾ ਲਿਆ। ਤਰਕਾਰ ਹੈ ਤੈਨੂੰ, ਤਰਕਾਰ ਹੈ। ਦੋ ਵਾਰੀ ਕਹਿੰਦੇ ਪੂਰੇ ਗੁਰ ਕੀ ਸੇਵ ਨਾ ਕੀਨੀ, ਹਰ ਕਾ ਨਾਮ ਨਾ ਪਾਇਆ ਰਹਾਉ। ਉਹਨੇ ਪੂਰਿਆਂ ਗੁਰਾਂ ਦੀ ਸੇਵਾ ਕੀਤੀ ਹੋਈ ਨਹੀਂ, ਜ਼ੋਰ ਲਾ ਕੇ ਹਮ ਕੇ ਸੇਵਾ ਕਰ ਲਾ। ਨਾ ਉਹਨੂੰ ਹਰੀ ਦਾ ਨਾਮ ਚੰਗਾ ਲੱਗਦਾ, ਨਾ ਉਹਨੂੰ ਸੇਵਾ ਚੰਗੀ ਲੱਗਦੀ ਹੈ। ਨਿੰਦਾ ਕਰਦਾ ਕਾਂ ਵਾਂਗੂ, ਕਾਂ ਕਾਂ ਕਰਦਾ, ਨਿੰਦਾ ਕਰ ਕਰਕੇ ਗੰਦਗੀ ਖਾਂਦਾ ਰਹਿੰਦਾ ਹਮੇਸ਼ਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਗੁਰ ਕਾ ਸ਼ਬਦ ਸਭ ਰੋਗ ਗਵਾਏ, ਜਿਸਨੂੰ ਹਰ ਜੀਉ ਲਾਏ। ਹੁਣ ਇਹ ਤਾਂ ਵਾਹਿਗੁਰੂ ਉਹ ਪਾਸੇ ਜੀਵ ਨੂੰ ਲਾਵੇ ਤਾਂ ਨਾ, ਗੁਰਾਂ ਦਾ ਉਪਦੇਸ਼ ਹੀ ਸਾਰਿਆਂ ਰੋਗਾਂ ਨੂੰ ਗਵਾਉਂਦਾ ਹੈ। ਪਰ ਸਤਿਗੁਰੂ ਕਹਿੰਦੇ ਨੇ ਗੁਰ ਸ਼ਬਦ ਵਿੱਚ ਲੱਗਦਾ ਉਹ ਹੈ ਜਿਹਨੂੰ ਹਰ ਜੀ ਆਪ ਲਾਉਂਦੇ ਨੇ, ਅੰਦਰੋਂ ਹੀ ਪ੍ਰੇਰਣਾ ਦੇ ਦਿੰਦੇ, ਜਪ ਬਈ ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਹਨ। ਨਾਮੇ ਨਾਮ ਮਿਲੈ ਵਡਿਆਈ ਜਿਸਨੋ ਮਨ ਵਸਾਏ। ਸੋ ਨਾਮ ਤੋਂ ਭਾਵ ਨਾਮੀ ਪਰਮਾਤਮਾ ਦੇ ਸੋ ਨਾਮ ਸਿਮਰਨ ਕਰਕੇ ਵਡਿਆਈ ਮਿਲਦੀ ਹੈ, ਪਰ ਜਿਹਦੇ ਮਨ 'ਚ ਨਾਮ ਵਸਾਉਂਦਾ ਉਸੇ ਨੂੰ ਵਡਿਆਈ ਮਿਲਦੀ ਹੈ। ਸਤਿਗੁਰ ਭੇਟੈ ਤਾਂ ਫਲ ਪਾਏ ਸੱਚ ਕਰਨੀ ਸੁਖਸਾਰ। ਪੂਰੇ ਸਤਿਗੁਰੂ ਮਿਲਣ ਤਾਂ ਗਿਆਨ ਫਲ ਪਾਉਂਦਾ ਹੈ। ਸੱਚੀ ਭਗਤ ਰੂਪੀ ਜਿਹੜੀ ਕਰਨੀ ਦੇ ਕਰਨ ਨਾਲ ਸਾਰ ਸ੍ਰੇਸ਼ਟ ਸੁੱਖ ਹੁੰਦਾ। ਸਤਿਗੁਰਾਂ ਨਾਲ ਮਿਲ ਕੇ ਸੱਚ ਨਾਮ ਰੂਪ ਕਰਨੀ ਕਰੇ ਤਾਂ ਗਿਆਨ ਫਲ ਅਤੇ ਸ੍ਰੇਸ਼ਟ ਸੁੱਖ ਜਿਹੜਾ ਫਲ ਹੈ ਉਹਨੂੰ ਪਾਉਣਾ ਕਰਦਾ। ਸੇ ਜਨ ਨਿਰਮਲ ਜੋ ਹਰ ਲਾਗੇ ਹਰ ਨਾਮੇ ਧਰਹਿ ਪਿਆਰ। ਉਹ ਜੀਵ ਜਿਹੜੇ ਨਿਰਮਲ ਪਵਿੱਤਰ ਹਨ, ਜੋ ਮਨ ਕਰਕੇ ਹਰੀ ਦੇ ਧਿਆਨ ਵਿੱਚ ਲੱਗੇ ਹਨ ਅਤੇ ਤਨ ਕਰਕੇ ਹਰੀ ਨਾਮ ਸਿਮਰਨ 'ਚ ਪਿਆਰ ਧਾਰਦੇ ਹਨ। ਤਿਨ ਕੀ ਰੇਣ ਮਿਲੈ ਤਾਂ ਮਸਤਕ ਲਾਏ। ਜਿਨ ਸਤਿਗੁਰ ਪੂਰਾ ਧਿਆਇਆ, ਜਿਨ੍ਹਾਂ ਪੂਰਿਆਂ ਸਤਿਗੁਰਾਂ ਨੂੰ ਧਿਆਇਆ, ਉਹਨਾਂ ਦੀ ਚਰਨ ਧੂੜੀ ਮਿਲੇ ਤਾਂ ਮੱਥੇ ਪਰ ਲਗਾਵਾਂ। ਨਾਨਕ ਤਿਨ ਕੀ ਰੇਣ ਪੂਰਾ ਭਾਗ ਪਾਈਐ, ਜਿਨੀ ਰਾਮ ਨਾਮ ਚਿੱਤ ਲਾਇਆ। ਮਹਾਰਾਜ ਕਥਨ ਕਰਦੇ ਆ, ਉਹਨਾਂ ਦੀ ਚਰਨ ਧੂੜੀ ਪੂਰਿਆਂ ਭਾਗਾਂ ਕਰਕੇ ਪਾਈਦੀ ਹੈ, ਜਿਨ੍ਹਾਂ ਨੇ ਰਾਮ ਨਾਮ ਵਿੱਚ ਚਿੱਤ ਬਿਰਤੀ ਨੂੰ ਲਾਇਆ। ਭੈਰੋਂ ਮਹੱਲਾ ਤੀਜਾ, ਸ਼ਬਦ ਵਿਚਾਰੇ ਸੋ ਜਨ ਸਾਚਾ, ਜਿਨ ਕੈ ਹਿਰਦੈ ਸਾਚਾ ਸੋਈ। ਸੋ ਮਹਾਰਾਜ ਤੀਜੇ ਪਾਤਸ਼ਾਹ ਭੈਰੋਂ ਰਾਗ 'ਚ ਫਰਮਾਉਂਦੇ ਹਨ, ਜੋ ਗੁਰ ਸ਼ਬਦ ਨੂੰ ਵਿਚਾਰਦਾ ਹੈ ਉਹ ਜੀਵ ਗੁਰਮੁਖ ਪਿਆਰਾ ਸੱਚਾ, ਅਤੇ ਜਿਹਦੇ ਹਿਰਦੇ ਵਿੱਚ ਉਹ ਸੱਚਾ ਵਾਹਿਗੁਰੂ ਵੱਸਦਾ ਹੈ ਉਹੀ ਗੁਰਮੁਖ ਸੱਚਾ ਹੈ। ਗੁਰ ਸ਼ਬਦ ਨੂੰ ਵਿਚਾਰਦਿਆਂ ਜਿਹਦੇ ਹਿਰਦੇ ਵਿੱਚ ਉਹ ਸੱਚਾ ਨਾਮ ਦ੍ਰਿੜ ਹੋ ਗਿਆ, ਮਹਾਰਾਜ ਕਹਿੰਦੇ ਉਹੀ ਜਨ ਸੱਚਾ ਸਮਝੋ। ਸਾਚੀ ਭਗਤ ਕਰੈ ਦਿਨ ਰਾਤੀ ਤਾਂ ਤਨ ਦੁੱਖ ਨਾ ਹੋਈ। ਦਿਨ ਰਾਤ ਸੱਚੀ ਭਗਤੀ ਕਰੇ ਤਾਂ ਸਰੀਰ ਵਿੱਚ ਕੋਈ ਦੁੱਖ ਨਹੀਂ ਹੁੰਦਾ। ਭਗਤ ਭਗਤ ਕਹੈ ਸਭ ਕੋਈ, ਭਾਵੇਂ ਸਭ ਕੋਈ ਆਪਣੇ ਆਪ ਨੂੰ ਭਗਤ ਕਹਿੰਦਾ ਭਗਤ ਕਹਾਉਂਦਾ, ਆਓ ਭਗਤ ਜੀ ਬੈਠੋ, ਭਗਤ ਜੀ ਫਲਾਨਾ ਬੜਾ ਭਗਤ ਹੈ, ਮੈਂ ਬੜਾ ਭਗਤ ਹੈ, ਮੈਂ ਭਗਤੀ ਕਰਦਾ। ਬਿਨ ਸਤਿਗੁਰ ਸੇਵੇ ਭਗਤ ਨਾ ਪਾਈਐ, ਪੂਰੇ ਭਾਗ ਮਿਲੇ ਪ੍ਰਭ ਸੋਈ ਰਹਾਓ। ਪਰ ਸਤਿਗੁਰਾਂ ਦੀ ਸੇਵਾ ਕੀਤੇ ਤੋਂ ਬਿਨਾਂ ਭਗਤੀ ਨਹੀਂ ਪਾਈਦੀ। ਜੇ ਸੇਵਾ ਕਰੋਗੇ ਤਾਂ ਭਗਤੀ, ਕਈ ਉੱਦਾਂ ਹੀ ਆ ਕੇ ਕਹੀ ਜਾਂਦੇ ਨਾਮਦਾਨ ਬਖਸ਼ੋ ਜੀ। ਨਾਮਦਾਨ ਕਿਤੇ ਐਂ ਮਿਲਦਾ? ਗੁਰੂ ਅਮਰਦਾਸ ਜੀ ਵੱਲ ਦੇਖੋ, ਪਹਿਲਾਂ 12 ਸਾਲ ਕਮਾਈ ਕੀਤੀ ਹੈ ਨਾ ਸੇਵਾ, ਫਿਰ ਉਹਨਾਂ ਨੇ ਇੱਥੇ ਲਿਖਿਆ। ਜਿਨ੍ਹਾਂ ਨੂੰ ਨਾਮਦਾਨ ਚਾਹੀਦਾ ਉਹਨਾਂ ਨੂੰ ਚਾਹੀਦਾ ਸਾਰੇ ਕੰਮ ਛੱਡ ਕੇ ਮਹੀਨਾ ਦੋ ਮਹੀਨੇ ਛੁੱਟੀ ਲੈ ਕੇ ਲਗਾਤਾਰ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰੋ, ਐਨ ਜੋ 24 ਘੰਟੇ ਸੇਵਾ 'ਚ ਹਾਜ਼ਰ ਰਹੋ। ਕਿਉਂ ਨਹੀਂ ਦੇਣਗੇ ਮਹਾਰਾਜ ਨਾਮਦਾਨ? ਸੇਵਾ ਤਾਂ ਕੋਈ ਕਰਦੇ ਨਹੀਂ, ਬਿਨਾਂ ਸੇਵਾ ਤੋਂ ਨਾਮਦਾਨ ਮਿਲਦਾ ਨਹੀਂ। ਗੁਰਸੇਵਾ ਅਤੇ ਨਾਮੇ ਲਾਗਾ, ਇਸ ਮਿਲਿਆ ਜਿਸ ਮਸਤਕ ਭਾਗਾ। ਮਹਾਰਾਜ ਕਹਿੰਦੇ ਆ ਅਤੇ ਪੂਰਿਆਂ ਭਾਗਾਂ ਕਰਕੇ ਉਸ ਵਾਹਿਗੁਰੂ ਦੀ ਭਗਤੀ ਮਿਲਦੀ ਹੈ। ਪਹਿਲਾਂ ਦੇਖੋ ਭਾਗ ਵੀ ਹੈਗੇ ਆ, ਜਾਂ ਉਹ ਵਾਹਿਗੁਰੂ ਪੂਰਿਆਂ ਭਾਗਾਂ ਨਾਲ ਮਿਲਦਾ ਤਾਂ ਕਿਰਪਾ ਹੁੰਦੀ ਹੈ, ਰਹਾਉ ਵਿਸ਼ਰਾਮ ਦੇ ਕੇ। ਕਹਿੰਦੇ ਜੇ ਭਾਗਾਂ 'ਚ ਕਮੀ ਹੈ ਉਹ ਸੇਵਾ ਨਾਲ ਪੂਰੇ ਹੋ ਜਾਂਦੇ ਨੇ। ਮੱਥਾ ਟਿਕਾ ਕੇ ਟੇਕੋ ਗੁਰੂ ਗ੍ਰੰਥ ਸਾਹਿਬ ਨੂੰ, ਬੇਨਤੀ ਕਰੋ। ਫਿਰ ਜਿਵੇਂ ਮਹਾਰਾਜ ਨੇ ਬਚਨ ਕੀਤਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਉੱਥੇ ਕਰਮ ਪੂਰਾ ਹੁੰਦਾ ਜਾ ਕੇ। ਕਹਿੰਦੇ ਗੁਰਦੁਆਰੇ ਰੋਜ਼ ਜਾਣ ਦਾ ਕੀ ਫਾਇਦਾ, ਇੱਕ ਦਿਨ ਸੰਗਰਾਂਦ 'ਤੇ ਜਾਏ ਥੋੜ੍ਹਾ। ਸੋ ਮਹਾਰਾਜ ਕਹਿੰਦੇ ਰੋਜ਼ ਜਾਣਾ ਪੈਂਦਾ, ਮੱਥਾ ਰੋਜ਼ ਲਾਓ ਥੱਲੇ, ਫਿਰ ਉੱਥੇ ਜਾ ਕੇ ਕੁਝ ਮਾੜਾ ਮੋਟਾ ਲਾਭ ਹੁੰਦਾ ਜੀਵ ਨੂੰ। ਮਨਮੁਖ ਮੂਲ ਗਵਾਵ ਹੈ, ਲਾਭ ਮੰਗ ਹੈ ਲਾਹਾ, ਲਾਭ ਕਿੱਦੂ ਹੋਈ। ਮਨਮੁਖ ਬੰਦੇ ਮੂਲ ਰੂਪ ਜਿਹੜੇ ਹੁੰਦੇ ਸਵਾਸਾਂ ਨੂੰ ਗਵਾ ਕੇ ਨਾਮ ਜਪਣ ਦਾ ਲਾਭ ਮੰਗਦੇ ਆ, ਮੂਲ ਰੂਪ ਨਾਮ ਨੂੰ ਗਵਾ ਕੇ ਆਤਮ ਵਸਤੂ ਦੀ ਪ੍ਰਾਪਤੀ ਰੂਪ ਲਾਭ ਮੰਗਦੇ ਆ, ਜਾਂ ਇਉਂ ਕਹੋ ਵੀ ਮੂਲ ਰੂਪ ਪੁੰਨਾਂ ਨੂੰ ਗਵਾ ਕੇ ਮੁੱਖ ਦੀ ਪ੍ਰਾਪਤੀ ਰੂਪ ਲਾਭ ਮੰਗਦੇ, ਮੈਨੂੰ ਸੁੱਖ ਮਿਲ ਜੇ। ਸੋ ਸੁੱਖ ਦੀ ਪ੍ਰਾਪਤੀ ਰੂਪ ਲਾਭ ਮੰਗਦੇ ਆ, ਪਰ ਇਸ ਤਰ੍ਹਾਂ ਲਾਭਦਾਇਕ ਲਾਹਾ ਕਿਵੇਂ ਹੋ ਸਕਦਾ, ਲਾਭ ਦਾ ਲੱਭਣਾ ਕਿਵੇਂ ਹੋ ਸਕਦਾ। ਜਮ ਕਾਲ ਸਦਾ ਹੈ ਸਿਰ ਉੱਪਰ, ਦੂਜੈ ਭਾਏ ਪਤ ਖੋਈ। ਉਹਦੇ ਸਿਰ ਉੱਤੇ ਜਮ ਕਾਲ ਹਮੇਸ਼ਾ ਖੜਾ ਰਹਿੰਦਾ, ਉਹਦੇ ਸਿਰ ਉੱਤੇ ਜਮ ਜਿਹੜਾ ਜੰਮਣਾ ਅਤੇ ਕਾਲ ਹੁੰਦਾ ਮਰਨਾ ਸਦਾ ਸਵਾਰ ਰਹਿੰਦਾ। ਉਹਨੇ ਦਵੈਸ਼ ਭਾਅ 'ਚ ਲੱਗ ਕੇ ਪਤ ਹੁੰਦੀ ਇੱਜ਼ਤ ਗਵਾ ਲਈ ਹੈ। ਵਿਹਲੇ ਭੇਖ ਪਵੈ ਦਿਨ ਰਾਤੀ, ਹਉਮੈ ਰੋਗ ਨਾ ਜਾਈ। ਜੋ ਵਿਹਲੇ ਤੋਂ ਭਾਵ ਬਹੁਤੇ ਭੇਖ ਧਾਰਨ ਕਰਕੇ ਦਿਨੇ ਰਾਤੀ ਭਵੈ ਤੋਂ ਭਾਵ ਐਵੇਂ ਭੌਂਦਾ ਫਿਰਦਾ ਥਾਂ ਥਾਂ 'ਤੇ, ਉਹਦਾ ਹਉਮੈ ਰੂਪੀ ਰੋਗ ਦੂਰ ਨਹੀਂ ਹੁੰਦਾ, ਇੱਕ ਥਾਂ ਟੇਕ ਕੇ ਨਹੀਂ ਬਹਿੰਦੇ। ਕੋਈ ਵੀ ਸਾਧੂ ਸੰਤ ਆਜੂ, ਕੋਈ ਗਿਆਨੀ, ਕੋਈ ਕਥਾਵਾਚਕ, ਕੋਈ ਹੋਰ ਰਾਗੀ ਆਜੂ, ਹਰੇਕ ਦੇ ਕੋਲ ਕਈਆਂ ਦਾ ਕੰਮ ਜਾ ਕੇ ਨਾਮ ਕਿਵੇਂ ਜਪਣਾ ਜੀ, ਉਹ ਜੇ ਕੋਈ ਤਰੀਕਾ ਦੱਸਦਾ ਉਹ ਫਲਾਨਾ ਤਾਂ ਐਂ ਕਹਿੰਦਾ ਸੀ, ਫਲਾਨਾ ਤਾਂ ਐਂ ਕਹਿੰਦਾ ਸੀ। ਕਈ ਤਾਂ ਇੱਦਾਂ ਖੜ੍ਹੇ ਰੇਲ ਗੱਡੀ ਦਾ ਟਾਈਮ ਹੀ ਪੁੱਛੇ ਜਾਂਦੇ, ਟਾਈਮ ਸਿਰ ਰੇਲ ਗੱਡੀ ਕਿਹੜੇ ਟਾਈਮ ਆਉਣੀ, ਤੂੰ ਕਿਹੜੀ ਚੜ੍ਹਨਾ, ਕਹਿੰਦਾ ਮੈਂ ਤਾਂ ਲੈ ਨਹੀਂ ਪਾਰ ਕਰਨੀ। ਇੱਥੇ ਗਾਣੀ ਸਾਰਿਆਂ ਦੀ ਗੱਡੀ ਖੜ੍ਹੀ ਆ ਬਸ। ਇਹ ਲੋਕ ਪਰਖਾਂ ਹੀ ਲਈ ਜਾਂਦੇ, ਜਿਹੜਾ ਉਹਨਾਂ ਦੀ ਪਰਖ ਲੈਣੀ ਸ਼ੁਰੂ ਕਰ ਦਿੰਦੇ ਨੇ। ਬਸ ਤੁਸੀਂ ਤਾਂ ਐਂ ਪਰਖਾਂ ਲੈਂਦੇ ਹੋ ਜਿਵੇਂ ਤੁਸੀਂ ਕਿਤੇ ਆਪ ਬ੍ਰਹਮ ਗਿਆਨੀ ਹੁੰਦੇ ਹੋ। ਪਤਾ ਨਹੀਂ ਢੇਲੇ ਦਾ ਵੀ ਤੇ ਪਰਖ ਲੈਣੀ ਹਰੇਕ ਦੀ। ਪੜ ਪੜ ਲੂਝੈ ਬਾਦ ਵਖਾਣ ਹੈ ਮਿਲ ਮਾਇਆ ਸੁਰਤ ਗਵਾਈ। ਕਹਿੰਦੇ ਇਹ ਕਿਤਾਬਾਂ ਨੂੰ ਪੜ੍ਹ ਪੜ੍ਹ ਕੇ ਝਗੜਦੇ ਆ। ਕਿਤਾਬ ਘਰੋਂ ਪੜ੍ਹੇ ਆਉਂਦੇ ਆ, ਚਾਰ ਕੁ ਉਹਦੇ 'ਚ ਪ੍ਰਸ਼ਨ ਉੱਤਰ ਯਾਦ ਕਰ ਲਏ, ਫਿਰ ਦੂਜਿਆਂ ਨੂੰ ਆ ਕੇ ਕਹਿੰਦੇ ਇਹਦਾ ਕੀ ਅੰਸਰ ਹੈ ਜੀ, ਇਹਦਾ ਕੀ ਉੱਤਰ ਹੈ, ਇਹਦਾ ਕੀ ਅਰਥ ਹੈ। ਫਿਰ ਮੂਹਰੇ ਅਗਲੇ ਨੂੰ ਜੇ ਨਾ ਆਵੇ ਫਿਰ ਤਾੜੀ ਮਾਰ ਕੇ ਹੱਸਣਾ, ਲੈ ਇਹਨੂੰ ਪਤਾ ਹੀ ਨਹੀਂ। ਜੇ ਉਹ ਸਹੀ ਸੁਣਾ ਦੇ ਫਿਰ ਉਹਨੂੰ ਕਹਿਣਗੇ ਇਹ ਤਾਂ ਮੈਨੂੰ ਵੀ ਪਤਾ, ਜੇ ਤੈਨੂੰ ਪਤਾ ਫਿਰ ਕਾਹਨੂੰ ਪੁੱਛਦਾ। ਅਤੇ ਬਾਅਦ ਹੁੰਦਾ ਝਗੜਿਆਂ ਨੂੰ ਕਥਨ ਕਰਦੇ ਨੇ, ਅਤੇ ਬਾਦ ਵਿਵਾਦ ਕਥਨ ਕਰਦੇ ਉਹਨਾਂ ਨੇ ਮਾਇਆ ਵਿੱਚ ਮਿਲ ਕੇ ਪਰਮੇਸ਼ਰ ਦੀ ਸੁਰਤ ਗਿਆਤ ਸ੍ਰੇਸ਼ਟ ਪ੍ਰੀਤੀ ਗਵਾ ਲਈ ਅੰਦਰੋਂ। ਹੁਣ ਕਿਉਂਕਿ ਟੀਕੇ ਅਲੱਗ ਅਲੱਗ ਹੈ, ਜਿਹੜੇ ਗੁਰਬਾਣੀ ਦੇ ਸਟੀਕ ਹੈ ਸਾਰੇ ਸਤਿਕਾਰਯੋਗ ਹੈ, ਹਰੇਕ ਨੇ ਆਪੋ ਆਪਣੇ ਹਿਸਾਬ ਨਾਲ ਲਿਖਿਆ, ਉਹੀ ਕੁਛ ਹੁੰਦਾ, ਉਦੋਂ ਥੋੜ੍ਹੇ ਅੱਖਰ ਬਦਲ ਦਿੰਦੇ ਆ ਉਹ, ਵੀ ਮੇਰੀ ਥੋੜ੍ਹੀ ਜਿਹੀ ਹੋਂਦ ਪ੍ਰਗਟ ਹੋਵੇ ਦੁਨੀਆਂ 'ਚ ਵੀ ਫਲਾਨੇ ਨੇ ਬੜਾ ਵਧੀਆ ਲਿਖਿਆ ਵੀ। ਤੋ ਇਸ ਤਰ੍ਹਾਂ ਕੋਈ ਇੱਕ ਟੀਕਾ ਪੜ੍ਹਦਾ ਫਿਰ ਉਹ ਦੂਜਾ ਨਹੀਂ ਪੜ੍ਹਦਾ, ਦੂਜਾ ਨਹੀਂ ਪੜ੍ਹਦਾ ਤੀਜਾ, ਫਿਰ ਉਹ ਆਪਸ ਵਿੱਚ ਨਹੀਂ ਨਹੀਂ ਇਹ ਅਰਥ ਐਂ ਨਹੀਂ ਬਣਦਾ ਐਂ ਬਣਦਾ। ਹੁਣ ਹਰੇਕ ਦਾ ਖਿਆਲ ਵੀ ਅੱਡ ਅੱਡ ਹੁੰਦਾ। ਪਾਣੀ ਪਿਤਾ ਜਗਤ ਕਾ ਪਾਣੀ ਹੀ ਫਿਰ ਖਾਏ, ਜਿਵੇਂ ਪੰਗਤੀ ਆਉਂਦੀ ਹੈ, ਇਹਦਾ ਭਾਵ ਅਰਥ ਹੈ ਵੀ ਪਾਣੀ ਜਗਤ ਦਾ ਪਿਤਾ, ਪਾਣੀ ਤੋਂ ਜਗਤ ਪੈਦਾ ਹੁੰਦਾ, ਬੀਰਜ ਕਾਰਨ ਪੈਦਾ ਹੁੰਦਾ। ਸੋ ਇਹ ਪਾਣੀ ਹੀ ਫਿਰ ਖਾਏ, ਬਾਅਦ ਦੇ 'ਚ ਪਾਣੀ ਜਿਹੜਾ, ਪਾਣੀ ਤੋਂ ਹੀ ਬੂਟੇ ਪੈਦਾ ਹੁੰਦੇ ਨੇ, ਪਾਣੀ ਤੋਂ ਹੀ ਉਤਪਤੀ ਹੁੰਦੀ ਜੀਵ ਦੀ, ਪਾਣੀ ਹੀ ਸਾਰਾ ਮੂਲ ਕਾਰਨ ਹੈ। ਅਖੀਰ ਜਦੋਂ ਪਰਲੋਂ ਆਉਂਦੀ ਹੈ ਪਾਣੀ ਦੀ, ਤਾਂ ਪਾਣੀ ਹੀ ਜਗ ਨੂੰ ਖਾ ਜਾਂਦਾ। ਹੁਣ ਇਹਦਾ ਅਰਥ ਹੈ, ਇਹਦਾ ਇੱਕ ਦੋ ਵਿਦਵਾਨਾਂ ਨੇ ਪੁੱਠਾ ਅਰਥ ਕੀਤਾ, ਕਹਿੰਦਾ ਪਾਣੀ ਪਿਤਾ ਜਗਤ ਕਾ, ਅਖੇ ਜਗਤ ਦਾ ਪਿਤਾ ਪਾਣੀ ਹੈ, ਪਾਣੀ ਹੀ ਫਿਰ ਖਾਏ, ਕਹਿੰਦਾ ਫਿਰ ਜੀਵ ਪਾਣੀ ਹੀ ਖਾਂਦਾ ਭਾਵ ਪੀਂਦਾ ਹੈ। ਅਲੱਗ ਅਲੱਗ ਅਰਥ ਹੁੰਦੇ ਨੇ, ਜਿਹੜਾ ਸਹੀ ਢੰਗ ਦਾ ਸਹੀ ਅਰਥ ਹੈ ਉਹ ਕਿਸੇ ਕਿਸੇ ਕੋਲੋਂ ਹੁੰਦਾ। ਸਾਰੇ ਭਾਵੇਂ ਮੈਂ ਕਹਿੰਦਾ ਜਿੰਨਾ ਹੁਣ ਕਈ ਵਿਦਵਾਨਾਂ ਦੇ ਵੀ ਅਸੀਂ ਅਰਥ ਪੜ੍ਹਦੇ ਹਾਂ ਨਾ, ਜਿਨ੍ਹਾਂ ਨੂੰ ਲੋਕ ਬਹੁਤ ਵੱਡਾ ਮੰਨਦੇ ਵੀ ਇਹ ਬਹੁਤ ਵੱਡਾ ਵਿਦਵਾਨ ਹੈ, ਕਈ ਵਾਰ ਉਹ ਖੁਦ ਗਲਤ ਕਰ ਜਾਂਦੇ ਅਰਥ। ਉੱਥੇ ਜਾ ਕੇ ਜਦੋਂ ਫਿਰ ਅਸੀਂ ਕਦੇ, ਗਿਆਨੀ ਹਰਬੰਸ ਸਿੰਘ ਜੀ ਕਾਫ਼ੀ ਸਿਆਣੇ ਹੈ ਵਿਦਵਾਨਾਂ ਵਿੱਚੋਂ, ਜੇ ਮੈਂ ਦੇਖਿਆ ਉਹਨਾਂ ਦੀ ਬੁੱਧੀ ਬਹੁਤ ਤੇਲੀ ਆ, ਬੁੱਧੀ ਆ ਭਾਵ ਬੜੇ ਸਿਆਣਪ ਵਾਲੇ ਆ ਉਹ, ਉਹਨਾਂ ਨਾਲ ਮੇਰੀਆਂ ਵਿਚਾਰਾਂ ਕਈ ਸਾਲਾਂ ਤੱਕ ਹੁੰਦੀਆਂ ਰਹੀਆਂ ਪਟਿਆਲੇ। ਉਹਨਾਂ ਨੇ ਮੈਨੂੰ ਜਾਣ ਕੇ ਪੁੱਛਣਾ, ਗਿਆਨੀ ਜੀ ਇਹਦਾ ਕੀ ਅਰਥ ਹੈ, ਮੈਂ ਕਿਹਾ ਇਹਦਾ ਇਹ ਅਰਥ ਹੈ, ਕਹਿੰਦਾ ਫਲਾਣੇ ਨੇ ਤਾਂ ਲਿਖਿਆ, ਮੈਂ ਕਹਿੰਦੀ ਉਹਨੇ ਗਲਤ ਲਿਖਿਆ, ਕਹਿੰਦਾ ਮੈਂ ਵੀ ਇਹੀ ਸਮਝਦਾ ਵੀ ਉਹਨੇ ਇਹ ਅਰਥ ਠੀਕ ਨਹੀਂ ਲਿਖਿਆ। ਇਸ ਕਰਕੇ ਉਹਨਾਂ ਦੀ ਬੁੱਧੀ ਜਿਹੜੀ ਆ ਬਹੁਤ ਡੂੰਘੀ ਆ, ਉਹਨਾਂ ਨੇ ਕਾਫ਼ੀ ਵਿਆਕਰਣ ਦੁਆਰਾ ਵੀ ਦੂਜੇ ਢੰਗ ਨਾਲ ਵੀ ਅਰਥ ਨੂੰ ਚੰਗੀ ਤਰ੍ਹਾਂ ਖੋਜ ਕੇ ਲਿਖਿਆ ਹੋਇਆ। ਆਪਾਂ ਨੂੰ ਕਿਸੇ ਦੀ ਊਈਂ ਨਹੀਂ ਵੀ ਐਵੇਂ ਉਸਤਤ ਕਰਨੀ, ਨਾ ਜੇ ਸਹੀ ਆ ਤਾਂ ਸਹੀ ਆ, ਜੇ ਗਲਤ ਆ ਤਾਂ ਗਲਤ ਆ, ਉਹ ਵੀ ਐਂ ਕਰਦੇ। ਜੇ ਗਲਤ ਹੈ ਉਹਨਾਂ ਨੇ ਮੇਰੇ ਮੂੰਹ 'ਤੇ ਕਹਿਣਾ ਨਹੀਂ ਇਹ ਗਲਤ ਹੈ, ਮੈਂ ਵੀ ਮੰਨ ਲੈਣਾ ਹਾਂਜੀ ਠੀਕ ਹੈ ਗਲਤ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਤਿਗੁਰ ਸੇਵ ਹੈ ਪਰਮ ਗਤ ਪਾਵ ਹੈ ਨਾਮ ਮਿਲੇ ਵਡਿਆਈ। ਜੋ ਸਤਿਗੁਰਾਂ ਨੂੰ ਸੇਵਦੇ ਆ ਉਹਨਾਂ ਨੂੰ ਨਾਮੀ ਦੇ ਨਾਮ ਸਿਮਰਨ ਦੀ ਵਡਿਆਈ ਮਿਲਦੀ ਹੈ, ਅਤੇ ਉਹੀ ਪੁਰਸ਼ ਕਹਿੰਦੇ ਪਰਮਗਤ ਹੁੰਦਾ, ਕੇਵਲ ਮੁਕਤੀ ਨੂੰ ਪ੍ਰਾਪਤ ਕਰਦੇ ਹਨ। ਨਾਨਕ ਨਾਮ ਜਿਨ੍ਹਾਂ ਮਨ ਵਸਿਆ ਦਰ ਸੱਚੈ ਪਤ ਪਾਈ। ਮਹਾਰਾਜ ਕਥਨ ਕਰਦੇ ਜਿਨ੍ਹਾਂ ਦੇ ਮਨ ਵਿੱਚ ਨਾਮ ਵਸਿਆ ਉਹਨਾਂ ਨੇ ਸੱਚੇ ਦਰਬਾਰ ਵਿੱਚ ਪਤ ਪਾਈ, ਇੱਜ਼ਤ ਪ੍ਰਾਪਤ ਕੀਤੀ ਹੈ। ਭੈਰੋ ਮਹੱਲਾ ਤੀਜਾ, ਮਨਮੁਖ ਆਸਾ ਨਹੀਂ ਉਤਰੈ ਦੂਜੈ ਭਾਏ ਖੁਆਏ। ਜੋ ਦਵੈਸ਼ ਭਾਵ ਵਿੱਚ ਖੁਆਏ ਭਾਵ ਭੁੱਲੇ ਹਨ, ਉਹਨਾਂ ਮਨਮੁਖਾਂ ਦੇ ਅੰਦਰੋਂ ਪਦਾਰਥਾਂ ਦੀ ਆਸਾ ਨਹੀਂ ਉਤਰਦੀ। ਉਧਰ ਨੈ ਸਾਣ ਨਾ ਭਰੀਐ ਕਬਹੂ ਤ੍ਰਿਸ਼ਨਾ ਅਗਨ ਪਚਾਏ। ਉਹਨਾਂ ਦਾ ਨੈ ਸਾਣ ਹੁੰਦਾ ਨਦੀ ਵਰਗਾ ਪੇਟ ਕਦੇ ਭਰਦਾ ਹੀ ਨਹੀਂ, ਜਾਂ ਉਹਨਾਂ ਦਾ ਪੇਟ ਰੂਪੀ ਨੈ ਸਾਣ ਹੁੰਦਾ ਟੋਆ, ਉਹ ਕਦੇ ਭਰਦਾ ਹੀ ਨਹੀਂ। ਸੋ ਨੈ ਸਾਣ ਹੁੰਦਾ ਆਕਾਸ਼ ਵਾਂਗੂ, ਕਦੇ ਉਹ ਭਰਦਾ ਹੀ ਨਹੀਂ। ਇਸ ਤਰ੍ਹਾਂ ਉਹ ਅੱਠੇ ਪਹਿਰ ਤ੍ਰਿਸ਼ਨਾ ਦੀ ਅੱਗ ਵਿੱਚ ਪਚਾਏ ਭਾਵ ਖਰਾਬ ਹੁੰਦੇ ਸੜਦੇ ਹੀ ਰਹਿੰਦੇ ਨੇ। ਸਦਾ ਆਨੰਦ ਰਾਮ ਰਸ ਰਾਤੇ, ਉਹ ਹਮੇਸ਼ਾ ਆਨੰਦ ਸਰੂਪ ਹਨ ਜੋ ਨਾਮ ਰੰਗ ਵਿੱਚ ਰੰਗੇ ਹੋਏ ਆ, ਲੀਨ ਹੋਏ ਹੋਏ ਆ ਭਾਈ। ਫਿਰਦੈ ਨਾਮ ਦੁਬਿਧਾ ਮਨ ਭਾਗੀ, ਹਰ ਹਰ ਅੰਮ੍ਰਿਤ ਪੀ ਤ੍ਰਿਪਤਾਤੇ ਰਹਾਓ। ਜਿਨ੍ਹਾਂ ਦੇ ਹਿਰਦੇ 'ਚ ਨਾਮ ਸਿਮਰਨ ਹੈ ਉਹਨਾਂ ਦੇ ਮਨ ਵਿੱਚੋਂ ਦਵੈਸ਼ ਦੌੜ ਗਈ, ਅਤੇ ਹਰ ਹਰ ਨਾਮ ਅੰਮ੍ਰਿਤ ਨੂੰ ਪੀ ਕੇ ਉਹ ਤ੍ਰਿਪਤ ਹੋਏ ਹਨ, ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਆਪੇ ਪਾਰ ਬ੍ਰਹਮ ਸ੍ਰਿਸ਼ਟ ਜਿਨ ਸਾਜੀ ਸਿਰ ਸਿਰ ਧੰਦੈ ਲਾਏ। ਜਿਸ ਪਾਰ ਬ੍ਰਹਮ ਨੇ ਆਪ ਹੀ ਸਾਰੀ ਸ੍ਰਿਸ਼ਟੀ ਸਾਜੀ ਹੈ, ਉਸੇ ਨੇ ਸਾਰਿਆਂ ਨੂੰ ਸਿਰ ਬਾ ਸਿਰ ਭਾਵ ਹਰ ਇੱਕ ਜੀਵ ਨੂੰ ਧੰਦਿਆਂ 'ਚ ਲਾਇਆ ਹੋਇਆ। ਮਾਇਆ ਮੋਹ ਕੀਆ ਜਿਨ ਆਪੇ ਆਪੇ ਦੂਜੇ ਲਾਏ। ਜਿਸ ਵਾਹਿਗੁਰੂ ਨੇ ਆਪ ਹੀ ਮਾਇਆ ਦਾ ਮੋਹ ਕੀਤਾ, ਉਹਨੇ ਆਪ ਹੀ ਜੀਵਾਂ ਨੂੰ ਦਵੈਸ਼ ਭਾਵ ਦੇ 'ਚ ਲਾਇਆ ਹੋਇਆ। ਤਿਸਨੋਂ ਕਿਹੋ ਕਹੀਐ ਜੇ ਦੂਜਾ ਹੋਵੇ ਸਭ ਤੁਧੈ ਮਾਹਿ ਸਮਾਏ। ਪਰਮੇਸ਼ੁਰ ਤੋਂ ਬਿਨਾਂ ਜੇ ਕੋਈ ਦੂਜਾ ਹੋਵੇ ਤਾਂ ਉਹਨੂੰ ਜਾ ਕੇ ਕੁਝ ਕਹੀਏ। ਸਾਰੇ ਜੀਵ ਉਸ ਵਾਹਿਗੁਰੂ ਦੇ ਵਿੱਚ ਸਮਾ ਰਹੇ ਹਨ। ਗੁਰਮੁਖ ਗਿਆਨ ਤੱਤ ਵਿਚਾਰਾ ਜੋਤੀ ਜੋਤ ਮਿਲਾਏ। ਗੁਰਮੁਖ ਜਨ ਤੱਤ ਗਿਆਨ ਨੂੰ ਵਿਚਾਰ ਕੇ ਜੋਤੀ ਵਿੱਚ ਆਪਣੀ ਜੋਤ ਨੂੰ ਮਿਲਾਉਂਦੇ ਹਨ। ਸੋ ਪ੍ਰਭ ਸਾਚਾ ਸਦ ਹੀ ਸਾਚਾ ਸਾਚਾ ਸਭ ਆਕਾਰਾ। ਉਹ ਵਾਹਿਗੁਰੂ ਪਿੱਛੇ ਸੱਚਾ ਸੀ, ਹੁਣ ਵੀ ਸੱਚਾ ਸਦਾ ਹੈ। ਉਹਦਾ ਕੀਤਾ ਹੋਇਆ ਸਾਰੇ ਜਗ ਦਾ ਜਿਹੜਾ ਆਕਾਰ ਹੈ ਉਹ ਵੀ ਸੱਚਾ ਹੈ। ਨਾਨਕ ਸਤਿਗੁਰੂ ਸੋਝੀ ਪਾਈ ਸੱਚ ਨਾਮ ਨਿਸਤਾਰਾ। ਸਤਿਗੁਰੂ ਕਥਨ ਕਰਦੇ ਹੈ ਕਿ ਸਤਿਗੁਰਾਂ 'ਤੇ ਇਹ ਸੋਝੀ ਭਾਵ ਗਿਆਤ ਪਾਈ ਹੈ ਕਿ ਸੱਚੇ ਨਾਮੀ ਦੇ ਨਾਮ ਜਪਣ ਕਰਕੇ ਹੀ ਸੰਸਾਰ ਤੋਂ ਨਿਸਤਾਰਾ ਹੁੰਦਾ ਹੈ।